ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਾਈ ਭਾਈ ਜੀਵਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਉਲਟੀ ਭਾਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੈ ਪਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨਮੁਖ ਦੂਜੈ ਪਾਏ ਤੋਹ ਕੁਟਹੇ ਮਨਮੁਖ ਕਰਮ ਕਰਹੇ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਪਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਭ ਦੀ ਮਿਲਾਏ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਭ ਦੀ ਮੇਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਦੇਸ਼ ਵਿਦੇਸ਼ ਵਿੱਚ ਬੈਠ ਕੇ ਟੀਵੀ ਰਾਹੀਂ ਜੋ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਆਉਂਦਾ ਹੈ ਉਸ ਦੀ ਵਿਚਾਰ ਵਿਆਖਿਆ ਆਪ ਜੀ ਗੁਰਮੁਖ ਵਿਦਵਾਨਾਂ ਤੋਂ ਸਰਵਣ ਕਰ ਦੇਖੋ। ਉਸ ਹੀ ਮਰਿਆਦਾ ਅਨੁਸਾਰ ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਹੋ ਕਰ ਸ਼ਬਦ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ, ਇਹ ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਰਠ ਅੰਦਰ ਤੀਸਰੇ ਗੁਰਦੇਵ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਦੀ ਉਪਮਾ ਹੀ ਕੀਤੀ ਹੈ। ਆਰੰਭਕ ਜੋ ਪਦਾਕ ਹੈ ਉਸ ਵਿੱਚ ਸਤਿਗੁਰੂ ਦਾ ਮਿਲਾਪ ਹੋਵੇ ਤੇ ਇਨਸਾਨ ਦੀ ਮਤ ਵਿੱਚ, ਬੁੱਧੀ ਵਿੱਚ, ਜੀਵਨ ਵਿੱਚ ਬੜੀ ਵੱਡੀ ਤਬਦੀਲੀ ਆਉਂਦੀ ਹੈ। ਰਹਾਉ ਦੇ ਬਚਨਾਂ ਵਿੱਚ ਕਿਹਾ, ਪਰਮਾਤਮਾ ਦੇ ਨਾਮ ਨੂੰ ਲਿਵ ਲਾ ਕੇ ਮੇਰੇ ਮਨਾਂ ਜਪ, ਜਿਤਨਾ ਤੂੰ ਪ੍ਰੇਮ ਚ ਭਿੱਜ ਕੇ ਜਪੇਗਾ ਪ੍ਰਭੂ ਜੀ ਦਾ ਨਾਮ ਅਤ ਦਾ ਮਿੱਠਾ ਲੱਗੇਗਾ। ਪਰ ਇਹ ਮਿੱਠਾ ਨਾਮ, ਇਹ ਕਾਲ ਤਾਂ ਥਾਂ ਪੈਗੀ ਜੇ ਗੁਰ ਕਿਰਪਾ ਨਾਲ ਹੋਵੇਗੀ ਤਾਂ। ਫਿਰ ਹਜ਼ੂਰ ਨੇ ਬਖਸ਼ਿਸ਼ ਕੀਤੀ, ਸਤਿਗੁਰੂ ਹੀ ਪ੍ਰਭੂ ਨਾਲ ਪਿਆਰ ਪਵਾਉਂਦਾ ਹੈ। ਗੁਰੂ ਤੋਂ ਬਿਨਾ ਮਨਮੁੱਖਾਂ ਵਾਲੇ ਜਿਹੜੇ ਕਰਮ ਨੇ ਸਿਰਫ ਛਿੱਲੜ ਕੁੱਟਣ ਦੀ ਤਰ੍ਹਾਂ ਨੇ। ਸ਼ਬਦ ਦੇ ਅਖੀਰ ਵਿੱਚ ਉਸ ਦਾ ਸੰਸਾਰ ਤੇ ਆਉਣਾ ਸਫਲ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ। ਆਓ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ, ਸ਼ਬਦਾਰਥ, ਭਾਵ ਅਰਥ ਔਰ ਸਮੇਂ ਦੇ ਅਨੁਸਾਰ ਹੀ ਇਸ ਦੀ ਵਿਆਖਿਆ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇਸ ਅਸਥਾਨ ਤੇ ਉਪਸਥਿਤ ਹੋ, ਜਿਤਨੇ ਵੀ ਆਪ ਜੀ ਘਰਾਂ ਵਿੱਚ ਬੈਠੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਧੰਨ ਗੁਰੂ ਰਾਮਦਾਸ ਤਰਸ ਕਰਨ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲੈਣ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ वाहे गुरु जी
सतनाम श्री वाहे गुरु साहिब जी सोरठ महला तीजा दो तुके
सतगुरु गुरु अर्जुन देव महाराज जदों गुरु ग्रंथ साहिब जी दी बाणी दी संपादना करा रहे ने शब्दां उत्ते हजूर इशारे मात्र वेरवा देई जा रहे ने जिमें अज अमृत शब्द है सोरठ महला तीजा सोरठ राग है महला तीजा दा अर्थ के ए तीसरे महल ने तन गुरु अमरदास ने इस अमृत शब्द नू उचारण कीता है। अगे सतगुरु ने एक बचन पा दिता दो तुके ए बख्शिश कीती ओने दो तुके तो भाव की है जदों असी गुरु ग्रंथ साहिब दी बाणी पढ़ने खां ते गुरु ग्रंथ साहिब विच पंगती शब्द वर्तन दी थां सतगुरां ने तुक शब्द वरत्या है। कई वारी कई सजना दे मन च आउंदा है वी बचन रब्बी फरमान तुक शब्द इंज भासदा है वी किते ये जबान तो नीवापन तां नहीं नहीं प्यारिओ असी पंगती शब्द वरतने हां गुरु साहिब जी ने तुक शब्द वरत्या है। इहदा सरलेख पा दिता है दो तुके इहदा मतलब ए वे ए शब्द भावें चार पदियां दा है पर एक एक पदे दे विच दो दो तुकां होणगियां दो तुके दा मतलब ए दो दो तुकां दा एक पदा है। थोड़ा जिहा सौखा समझण लई सुखमनी साहब का आप पाठ करने हैं। आप सब नू पता है भी 24 अष्टपदियां 24 श्लोक ने एक एक अष्टपदी दे विच 80-80 तुकां गुरुदेव ने दर्ज कीतियां ने सिर्फ इनू छड़ के जो रहाओ दियां तुकां ने। आप जी जदों एक पदा पढ़ोगे एक एक पदे दे विच 10-10 तुकां ने। हुण इत्थे सतगुरु ने पदा सरलेख नहीं वरत्या सीधा जिहा शब्द वरत्या है कि दो तुके इहदा मतलब कि जिहड़े इस शब्द दे विच पदे आउणगे हर पदे दे अंदर सिर्फ दो दो तुकां होणगियां। इसे तरह गुरु ग्रंथ साहिब विच ते तुकी भी शब्द आउंदा है चौ तुके भी शब्द आउंदा है। इस दो तुके तो मुराद एक है कि पदा भावें 10 तुकां दा भी हो सकदा है पदा जिहड़ा वह 3 तुकां का भी हो सकता है पदा 4 तुकां का भी हो सकता है। इत्थे महाराज जी ने इशारा कर दिता कि इस शब्द विच गुरमुखो जिन्ने पदे पढ़ोगे हर एक पदे दे विच दो दो तुकां दर्ज कीतियां हन।
सतगुर मिलिया उलटी पई पाई जीवत मरे ता बूझ पाए।
सतगुरु गुरु अमरदास जी आरंभता करदे आ सतगुरु मिले हैं बख्शिश कर रहा उल्टी पई भाई अद्धी तुक दे पहला सी अर्थ कर लेने सतगुरां दा लफ्जी अर्थ आपां सारे जानने सतगुरु दा अर्थ है सच्चा गुरु मिलिया दा अर्थ है मिल के भेट करके उन्हां नाल मुलाकात करके। चलो असी मिले मुलाकात शब्द वरते है पर इत्थे मिलिया दा अर्थ थोड़ा चिर मिलना नहीं इत्थे मिलिया दा अर्थ है गुरु विच सदीव काली अभेद हो जाना। सतगुरु मिले हैं महाराज कहिंदे ने उल्टी पई भाई इत्थे शब्द आया उल्टी सतगुरु नू मिले खां ते सतगुरु दे मिलन दे नाल उल्टी हो गई उल्टी पई भाई हे भाई सतगुरु जी नू मिलिया उल्टी हो गई। इत्थे बिनती है महाराज नाल बख्शिश होर कर दे हजूर बख्शिश कर रहा जीवत मरे तां बूझ पाए जेड़ा मनुख जिउंदे जी मर जांदा है उसनू इस गल दी समझ पैंदी है उसनू इस गल बारे पता लगदा है। ਹਜ਼ੂਰ ਨੇ ਜਿਹੜਾ ਬਖਸ਼ਿਸ਼ ਭਰਿਆ ਇਹ ਬਚਨ ਕਿਹਾ ਹੈ ਕਿ ਉਲਟੀ ਦਾ ਮਤਲਬ ਕੀ ਹੈ? ਦੇਖੋ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਗੁਰੂ ਦੇਵ ਨੇ ਬਹੁਤ ਥਾਈਂ ਵਰਤਿਆ ਹੈ। ਵੈਸੇ ਉਲਟੀ ਦਾ ਲਫ਼ਜ਼ੀ ਅਰਥ ਕਰਾਂਗੇ ਵਪਰੀਤ, ਉਲਟ ਜਾਣਾ, ਵਪਰੀਤ ਤੁਰਨਾ। ਇੱਥੇ ਮਹਾਰਾਜ ਕਹਿੰਦੇ ਨੇ ਸਤਿਗੁਰੂ ਨੂੰ ਮਿਲ ਕੇ ਭਾਈ ਉਲਟੀ ਹੋ ਗਈ। ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਕਾਜੀ ਸੋ ਜੋ ਉਲਟੀ ਕਰੈ ਗੁਰਪ੍ਰਸਾਦੀ ਜੀਵਤ ਮਰੈ। ਉੱਥੇ ਮਹਾਰਾਜ ਨੇ ਉਲਟੀ ਸ਼ਬਦ ਵਰਤਿਆ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਕਹਿ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਉੱਥੇ ਵੀ ਗੁਰਦੇਵ ਨੇ ਉਲਟੀ ਸ਼ਬਦ ਵਰਤਿਆ ਹੈ। ਮੈਂ ਅਰਜ਼ ਕੀਤੀ ਅਖਰੀ ਅਰਥ ਉਲਟੀ ਦੇ ਕਰਾਂਗੇ ਵਪਰੀਤ ਚੱਲਣਾ, ਪਰ ਕਿਸ ਤੋਂ ਵਪਰੀਤ ਚੱਲਣਾ? ਇਹਦਾ ਭਾਵ ਅਰਥ ਇਹ ਵੇ ਕਿ ਜਿਹੜੀ ਮਤ ਜਿਹੜੀ ਬੁੱਧੀ ਅੱਗੇ ਸੰਸਾਰ ਦੇ ਪਦਾਰਥਾਂ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਦਿਨ ਰਾਤ ਖਚਰ ਰਹਿੰਦੀ ਸੀ, ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਉਸ ਬੁੱਧੀ ਨੂੰ ਉਸ ਮਤ ਨੂੰ ਬਿਲਕੁਲ ਉਲਟ ਦਿੱਤਾ। ਜਿਹੜੀ ਸੰਸਾਰ ਵਿੱਚ ਖਚਰ ਸੀ ਉਹਦੇ ਤੋਂ ਵਿਪਰੀਤ ਉਹੀ ਬੁੱਧੀ ਜਿਹੜੀ ਹੈ ਪਰਮਾਤਮਾ ਦੇ ਨਾਮ ਵਿੱਚ ਚੁੱਭ ਗਈ ਹੈ। ਇਹਨੂੰ ਫਿਰ ਥੋੜ੍ਹਾ ਜਿਹਾ ਅਰਜ਼ ਕਰਾਂਗਾ ਕਿ ਜਿਹੜੀ ਮਤ, ਮੰਨ ਲਓ ਸਾਡੀ ਜੀਭ ਹੀ ਹੈ, ਪਹਿਲਾਂ ਸਾਡੀ ਬੁੱਧੀ ਇਸ ਪਾਸੇ ਉਤੇਜਿਤ ਸੀ ਕਿ ਜੀਭ ਨੂੰ ਸੰਸਾਰ ਦੇ ਪਦਾਰਥਾਂ ਦਾ ਸਵਾਦ ਹੁੰਦਾ ਸੀ, ਇਹਨੂੰ ਨਿੰਦਿਆ ਚੁਗਲੀ ਦਾ ਰਸ ਬੜਾ ਆਉਂਦਾ ਸੀ, ਕੰਨਾਂ ਨੂੰ ਆਪਣੇ ਗੰਧਨ ਵਹਿਣ ਦਾ ਅਤੇ ਭੈੜੇ ਸ਼ਬਦ ਸੁਣਨ ਦਾ ਰਸ ਸੀ, ਸਰੀਰ ਦੇ ਜਿਹੜੇ ਗਿਆਨ ਇੰਦਰੇ ਨੇ ਪਹਿਲਾਂ ਸੱਚਮੁੱਚ ਜ਼ਹਿਰ ਦੇ ਵਿੱਚ ਪ੍ਰਵਿਰਤ ਸਨ, ਹੁਣ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਜ਼ਬਾਨ ਉਹੀ ਏ। ਜਦੋਂ ਬੁੱਧੀ ਪਲਟ ਗਈ, ਮਤ ਉਲਟ ਗਈ, ਵਪਰੀਤ ਹੋ ਗਈ ਸੰਸਾਰ ਤੋਂ, ਇਸੇ ਜ਼ਬਾਨ ਨੂੰ ਹੁਣ ਨਾਮ ਦਾ ਰਸ ਆਉਣ ਲੱਗ ਪਿਆ ਹੈ, ਇਹਨਾਂ ਕੰਨਾਂ ਨੂੰ ਗੁਰੂ ਦੇ ਸ਼ਬਦ ਸੁਣਨ ਦੀ ਅੰਦਰ ਉਤੇਜਨਾ ਪੈਦਾ ਹੋ ਗਈ ਹੈ, ਇਸੇ ਸਰੀਰ ਨੂੰ ਗੁਰੂ ਦੀ ਸੇਵਾ ਕਰਨ ਵਾਲੇ ਪਾਸੇ ਲਗਾਅ ਪੈਦਾ ਹੋ ਗਿਆ। ਇਸ ਤੋਂ ਮੁਰਾਦ ਇਹ ਵੇ ਜੀ, ਉਲਟੀ ਦਾ ਅਰਥ ਹੈ ਜਿਹੜੀ ਬਿਰਤੀ ਅੱਗੇ ਸੰਸਾਰੀ ਸੀ, ਮਾਇਆਵਈ ਸੀ, ਬਾਹਰਮੁਖੀ ਪ੍ਰਵਿਰਤ ਸੀ, ਸਤਿਗੁਰੂ ਦੇ ਮਿਲਾਪ ਨਾਲ ਉਹ ਬਾਹਰਮੁਖੀ ਵਿਸ਼ਈ ਬਿਰਤੀ ਬਿਲਕੁਲ ਉਲਟ ਗਈ। ਇਉਂ ਕਹਿ ਲਓ ਜਿੰਨਾ ਬੰਦਾ ਅੱਗੇ ਮਾੜੇ ਰਸਤੇ 'ਤੇ ਚੱਲਦਾ ਸੀ, ਗੁਰੂ ਨੇ ਕਿਰਪਾ ਕੀਤੀ ਇੱਕੋ ਦਮ ਪਲਟ ਕੇ ਉਹਨੂੰ ਸਿੱਧੇ ਰਸਤੇ 'ਤੇ ਪਾ ਦਿੱਤਾ। ਗੁਰੂ ਗ੍ਰੰਥ ਸਾਹਿਬ 'ਚ ਕੁਝ ਬਚਨ ਆਉਂਦੇ ਐਸੇ, ਇੱਕ ਤਾਂ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਨੇ ਖਾਂ, ਅਪੁਸ਼ਟ ਬਾਤ 'ਤੇ ਭਈ ਸੀਧਰੀ, ਆ ਪੁੱਠੀਆਂ ਤੋਂ ਸਿੱਧੀ ਵੀ ਹੋ ਗਈ। ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ ਮਲੀਨ ਬੁੱਧ ਹਛਨਈ। ਜਿੰਨਾ ਪੁੱਠਾ ਪੈ ਰਿਹਾ ਸੀ ਉਹ ਸੱਚਮੁੱਚ ਹੁਣ ਸਿੱਧੇ ਪਾਸੇ ਤੁਰ ਪਿਆ ਹੈ। ਅਤੇ ਮਹਾਰਾਜ ਕਹਿੰਦੇ ਨੇ ਜਿਹੜੀ ਮਲੀਨਤਾ ਸੀ ਉਹ ਸੱਚਮੁੱਚ ਚੰਗੇ ਪਾਲੇ ਪਾਸੇ ਚੱਲ ਪਈ ਹੈ। ਮੇਰੇ ਕਹਿਣ ਤੋਂ ਮੁਰਾਦ ਗੁਰੂ ਅਮਰਦਾਸ ਪਹਿਲਾਂ ਬਚਨੇ ਕਰਦੇ ਆ ਕਿ ਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਮਨੁੱਖ ਦੇ ਅੰਦਰ ਦੀ ਬਿਰਤੀ ਨੂੰ ਗੁਰੂ ਪਲਟ ਕੇ ਰੱਖ ਦਿੰਦਾ ਹੈ, ਇਹ ਗੁਰੂ ਕੋਲ ਬਖਸ਼ਿਸ਼ ਹੈ। ਉਦਾਹਰਣ ਦੇ ਤੌਰ 'ਤੇ ਚਲੋ ਅਸੀਂ ਇਤਿਹਾਸ ਵਿੱਚੋਂ ਵੀ ਪੜ੍ਹਨੇ ਹਾਂ, ਟਿਊਕ ਮਾਤਰ ਮੈਂ ਬੇਨਤੀ ਕਰਨਾ, ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ, ਸਮੁੱਚੇ ਸਿੱਖ ਜਗਤ ਨੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਮਿਲਾਇਆ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਸਾਡੇ ਕੋਲ ਕੁਝ ਐਸੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਨੇ ਜਿਹੜੇ ਇਤਿਹਾਸਕ ਘਟਨਾਵਾਂ ਨੂੰ ਵੀ ਉਜਾਗਰ ਕਰਦੇ ਨੇ। ਉਸ ਵਿੱਚ ਅਸੀਂ ਇੱਕ ਸੋਈ ਰਾਗ ਦਾ ਸ਼ਬਦ ਪੜ੍ਹਦੇ ਹਾਂ, ਉਹ ਸੋਈ ਰਾਗ ਦਾ ਸ਼ਬਦ ਜਿਹੜਾ ਹੈ ਉਸ ਦੀ ਭੂਮਿਕਾ, ਉਸ ਦੀ ਉਥਾਨਕਾ ਸ਼ਬਦ ਵਰਤਾਂ, ਵਿਦਵਾਨ ਪੁਰਸ਼ਾਂ ਨੇ, ਜਨਮ ਸਾਖੀਆਂ ਨੇ ਉਸ ਸ਼ਬਦ ਦੀ ਭੂਮਿਕਾ ਜਾਂ ਉਥਾਨਕਾ ਵਿੱਚ ਇਹ ਲਿਖਿਆ ਹੈ, ਇਹ ਸ਼ਬਦ ਗੁਰਦੇਵ ਨੇ ਤੁਲੰਬੇ ਦੀ ਧਰਤੀ 'ਤੇ ਉਚਾਰਨ ਕੀਤਾ ਹੈ। ਇਹ ਵੀ ਲਿਖਿਆ ਹੈ ਕਿ ਇਹ ਸੱਜਣ ਦੀ ਸਰਾਂ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਮੈਂ ਸਿਰਫ ਸਾਖੀ 'ਚ ਨਹੀਂ ਇੱਕ ਬੇਨਤੀ ਕਰਨੀ ਚਾਹੁੰਦਾ, ਹੁਣ ਜਿਸ ਦੀ ਸਰਾਂ ਵਿੱਚ ਗੁਰਦੇਵ ਜਾ ਕੇ ਰੁਕੇ ਆ ਉਹ ਸਭ ਨੂੰ ਪਤਾ ਹੈ ਕਿ ਉਹਨੂੰ ਸੱਜਣ ਸ਼ਾਹ ਅਤੇ ਸੱਜਣ ਸ਼ੇਖ ਕਿਹਾ ਜਾਂਦਾ ਹੈ, ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਉਹਦੀ ਕੋਈ ਸ਼ੁੱਧ ਆਸਥਾ ਨਹੀਂ। ਸੱਜਣ ਦੇ ਮਨ ਦੀ ਇੱਕ ਬਿਰਤੀ ਸੀ ਕਿ ਜਿਹੜਾ ਅੱਜ ਮਹਿਮਾਨ ਮੇਰੀ ਸਰਾਂ ਵਿੱਚ ਆਇਆ ਹੈ ਇਹਦੇ ਮਸਤਕ 'ਤੇ ਨੂਰ ਬਹੁਤ ਹੈ, ਇਹ ਹੀਰੇ ਮੋਤੀਆਂ ਦਾ ਮਾਲਕ ਹੋਵੇਗਾ, ਇਹਨੂੰ ਵੱਢ ਕੇ ਇਹਨੂੰ ਮਾਰ ਕੇ ਲੁੱਟਾਂਗਾ ਸਭ ਕੁਛ। ਪਰ ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦਾ ਉਹ ਉਸ ਵਕਤ ਤਬਦੀਲ ਨਹੀਂ ਹੋਇਆ, ਉਹਨੇ ਦਰਸ਼ਨ ਜ਼ਰੂਰ ਕੀਤੇ ਆ, ਪਰ ਗੁਰੂ ਸਾਹਿਬ ਮਹਾਰਾਜ ਜਿੱਥੇ ਆਸਨ ਲਾਇਆ ਰਾਤ ਨੂੰ ਹਜ਼ੂਰ ਨੇ ਸੋਈ ਰਾਗ ਦੇ ਵਿੱਚ ਅੰਮ੍ਰਿਤ ਸ਼ਬਦ ਗਾਇਨ ਕੀਤਾ। ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਹਿ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ। ਪਿਛਲੇ ਦਿਨ ਹੁਕਮਨਾਮਾ ਵੀ ਆਇਆ ਸੀ, ਦਾਸ ਨੇ ਸੁਣਿਆ ਸੀ ਇਹ ਹੁਕਮ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਆ ਤਿੱਥੇ ਖੜੇ ਦਿਸ਼ਾ ਨੇ। ਉਸ ਅੰਮ੍ਰਿਤ ਸ਼ਬਦ ਦੀਆਂ ਆਰੰਭਕ ਤੁਕਾਂ ਨੇ, ਉੱਜਲ ਕੇਹਾਂ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ। ਆਪ ਅਰਥ ਉਦਨ ਸੁਣ ਚੁੱਕੇ, ਕਾਂਸੀ ਦਾ ਕਹਿਣ ਦਾ ਭਾਂਡਾ ਚਮਕਦਾ ਬਹੁਤ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਹੇ ਨੇ, ਚਮਕਦੇ ਹੋਏ ਭਾਂਡੇ ਨੂੰ ਮਤ ਸਮਝਿਓ ਕਿ ਇਹਦੇ ਅੰਦਰ ਵੀ ਇਸੇ ਤਰ੍ਹਾਂ ਸ਼ੁੱਧਤਾ ਚਮਕ ਹੈ। ਕਹਿਣ ਦੇ ਭਾਂਡੇ ਚਮਕਦੇ ਨੂੰ ਆਪ ਜੀ ਖੱਤ ਕਸਾਓਗੇ, ਜਦੋਂ ਹੱਥ ਵਿੱਚ ਉਂਗਲੀਆਂ ਮਾਰੋਗੇ ਭਾਂਡੇ ਦੇ ਤੇ ਆਪ ਜੀ ਦੇਖੋਗੇ ਹੱਥਾਂ ਦੀਆਂ ਉਂਗਲੀਆਂ ਉੱਤੇ ਕਾਲਖ ਲੱਗ ਜਾਏਗੀ। ਇਹਦਾ ਮਤਲਬ ਮਹਾਰਾਜ ਕਹਿੰਦੇ ਨੇ ਇਸ ਬੰਦੇ ਦੀ ਪੁਸ਼ਾਕ ਸੱਜਣਾ ਵਾਲੀ ਹੈ, ਇਸ ਤਰ੍ਹਾਂ ਜਿਵੇਂ ਕਹਿਣ ਦਾ ਭਾਂਡਾ ਚਮਕਦਾ ਹੈ, ਪਰ ਜਿਨ੍ਹਾਂ ਦਾ ਇਹਦੇ ਨਾਲ ਵਾਹ ਪਿਆਖ ਹੈ ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਨੇ ਚਮਕਦਾ ਭਾਂਡਾ ਅੰਦਰੋਂ ਬੜਾ ਕਾਲਾ ਜੇ। ਮੈਂ ਇੱਕ ਬੇਨਤੀ ਕਰਾਂਗਾ ਕਿ ਸੱਜਣ ਨੂੰ ਇਹ ਪਤਾ ਸੀ ਕਿ ਕੱਲ੍ਹ ਸਵੇਰ ਤੱਕ ਮੇਰੇ ਜੀਵਨ 'ਚ ਬੜਾ ਵੱਡਾ ਪਲਟਾ ਆ ਜਾਣਾ? ਬਿਲਕੁਲ ਪਤਾ ਨਹੀਂ। ਸੱਜਣ ਰਾਤ ਇਸੇ ਤਾਕ ਵੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਖਤਮ ਕਰਕੇ ਉਹਨੂੰ ਇਹ ਵੀ ਨਹੀਂ ਪਤਾ ਵੀ ਇਹ ਕੌਣ ਨੇ, ਸਿਰਫ ਉਹਦੀ ਬਿਰਤੀ ਇੰਨੀ ਕੁ ਵਿਸ਼ੇ ਵਕਾਰਾਂ ਵਿੱਚ ਮਾਇਆ ਹੋਈ ਸੀ, ਉਹ ਗੁਰੂ ਸਾਹਿਬ ਨੂੰ ਖਤਮ ਕਰਕੇ ਸਭ ਕੁਝ ਲੁੱਟਣਾ, ਸਭ ਕੁਝ ਉਹਨਾਂ ਕੋਲੋਂ ਪ੍ਰਾਪਤ ਕਰਨਾ ਚਾਹੁੰਦਾ ਸੀ। ਪਰ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਸ਼ਬਦ ਗਾਇਨ ਕੀਤਾ, ਸੱਜਣ ਦੇ ਅੰਦਰ ਦੀ ਮੈਲ ਉਤਰਦੀ ਗਈ। ਜਦੋਂ ਹਜ਼ੂਰ ਨੇ ਸ਼ਬਦ ਦਾ ਭੋਗ ਪਾਇਆ, ਸੱਜਣ ਗੁਰਦੇਵ ਦੇ ਚਰਨਾਂ 'ਚ ਆ ਕੇ ਮੱਥਾ ਟੇਕਦਾ, ਜਿਹੜਾ ਰਾਤ ਤੱਕ ਠੱਗ ਸੀ, ਹੰਸਿਆਰਾ ਸੀ, ਜੀਵ ਘਾਤਕ ਸੀ, ਧੋਖਾਬਾਜ਼ ਸੀ, ਲੋਕਾਂ ਨਾਲ ਠੱਗੀਆਂ ਮਾਰਦਾ ਸੀ, ਗੁਰਮੁਖੋ ਦੂਜੇ ਦਿਨ ਦਾ ਸੂਰਜ ਚੜਿਆ, ਉਹ ਸੰਤ ਸੱਜਣ ਠੱਗ ਨਹੀਂ ਰਿਹਾ, ਉਹਨੂੰ ਗੁਰੂ ਨੇ ਸੰਤ ਸੱਜਣ ਬਣਾ ਕੇ ਰੱਖ ਦਿੱਤਾ, ਉਹ ਭਾਈ ਸੱਜਣ ਬਣ ਗਿਆ। ਹੁਣ ਤੁਸੀਂ ਦੇਖੋ ਇੱਕ ਰਾਤ ਵੀ ਤਬਦੀਲੀ, ਇਹ ਤਾਂ ਮੈਂ ਰਾਤ ਸ਼ਬਦ ਵਰਤਿਆ, 12 ਘੰਟੇ ਤਾਂ ਬਹੁਤ ਵੱਡੀ ਗੱਲ ਹੈ। ਗੁਰੂ ਵਿੱਚ ਇੰਨੀ ਸਮਰੱਥਾ ਹੈ, ਜਿੰਨਾ ਸਮਾਂ ਸਾਡਾ ਅੱਖ ਝਮਕਣ ਵਿੱਚ ਲੱਗਦਾ ਹੈ, ਸਮਰੱਥ ਗੁਰੂ ਜਦੋਂ ਕਿਰਪਾ ਕਰਦਾ ਅੱਖ ਝਮਕਣ ਵਿੱਚ ਵੀ ਬੰਦੇ ਦੀ ਬੁੱਧੀ ਪਲਟ ਕੇ ਰੱਖ ਦਿੰਦਾ ਹੈ। ਇਹ ਜਿਹੜਾ ਮਹਾਰਾਜ ਨੇ ਸ਼ਬਦ ਵਰਤੇ ਨਾ ਜੀ, ਸਤਿਗੁਰੂ ਮਿਲਿਆ ਉਲਟੀ ਭਈ ਭਾਈ, ਮੈਂ ਅੱਧੀ ਤੁਕ ਤੇ ਅਰਜ਼ ਕਰ ਰਿਹਾ, ਸਤਿਗੁਰੂ ਨੂੰ ਮਿਲ ਕੇ ਜਿਹੜੀ ਬਿਰਤੀ ਅੱਗੇ ਸੰਸਾਰ ਵਿੱਚ ਪ੍ਰਵਿਰਤ ਸੀ, ਸੱਚੀ ਮੁੱਚੀ ਉਲਟੀ ਪਰਮਾਤਮਾ ਵੱਲ ਚਲੀ ਗਈ। ਉਹੀ ਸੱਜਣ ਜਿਹਦੀ ਸਰਾਂ 'ਚ ਅੱਗੇ ਜੀਵਾਂ ਦੇ ਮਰਨ ਨਾਲ ਚੀਕਾਂ ਸੁਣਾਈ ਦਿੰਦੀਆਂ ਸਨ ਕਤਲ ਕਰਨ ਲੱਗਿਆਂ, ਉਸ ਦੀ ਸਰਾਂ ਵਿੱਚੋਂ ਸ਼ਬਦ ਸੁਣਾਈ ਦੇਣ ਲੱਗਾ। ਮੈਂ ਬੇਨਤੀ ਕਰਾਂ ਕਿ ਕੌਡਾ ਰਾਕਸ਼ ਜਿਹਨੂੰ ਅਸੀਂ ਕਹਿੰਦੇ ਹਾਂ, ਕਿੰਨਾ ਕੁ ਸਮਾਂ ਲੱਗਾ ਜੀ, ਆਦਮਖੋਰ ਜਿਹਨੂੰ ਕਿਹਾ ਜਾਂਦਾ, ਬੰਦਿਆਂ ਦਾ ਮਾਸ ਖਾਣ ਵਾਲਾ ਗੁਰੂ ਨੇ ਪਲਟ ਕੇ ਰੱਖ ਦਿੱਤਾ, ਭਾਈ ਕੌਡਾ ਜੀ ਬਣਾ ਦਿੱਤਾ। ਭਾਈ ਬਿਧੀ ਚੰਦ ਜੀ ਨੂੰ ਬਦਲਦਿਆਂ ਕਿੰਨੀ ਕੁ ਦੇਰ ਲੱਗੀ, ਜਿਨ੍ਹਾਂ ਦੇ ਮਨ 'ਚ ਕਦੀ ਚਿੱਤ ਖਿਆਲ ਵੀ ਨਹੀਂ ਸੀ ਇਹ ਕਿ ਮੈਂ ਇਸ ਮਰਸਤੇ 'ਤੇ ਤੁਰਨਾ। ਬਸ ਮੇਰੀ ਬੇਨਤੀ ਹੈ, ਗੁਰੂ ਅਮਰਦਾਸ ਪਹਿਲੀ ਗੱਲ ਕਹਿ ਰਹੇ ਨੇ, ਗੁਰਸਿੱਖ ਹੋਗੇ ਵੀਰ ਹੋਗੇ ਭਰਾਵੋ, ਇਹ ਗੱਲ ਯਾਦ ਰੱਖਿਓ, ਗੁਰੂ ਕੋਲ ਇੰਨੀ ਕੁ ਤਾਕਤ ਹੈ, ਉਹ ਜਿਹੜੀ ਬੁੱਧੀ ਸੰਸਾਰਕ ਵਕਾਰਾਂ ਵਿੱਚ ਦਿਨ ਰਾਤ ਖਚਤ ਰਹਿੰਦੀ ਏ, ਜਦੋਂ ਸਤਿਗੁਰੂ ਕਿਰਪਾ ਕਰੇ ਉਸ ਬੁੱਧੀ ਨੂੰ ਪਲਟ ਕੇ ਪਰਮਾਤਮਾ ਵਾਲੇ ਪਾਸੇ ਲਾ ਦਿੰਦਾ। ਬੜੀਆਂ ਉਦਾਹਰਨਾਂ ਨੇ ਸੰਸਾਰ ਦੀ ਤਵਾਰੀਖ 'ਚ, ਪਰ ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਪਿੰਗੁਲ ਪਰਬਤ ਪਾਰ ਪਰੇ ਖਰ ਚਤੁਰ ਬੁਕੀਤਾ, ਅੰਦੁਲੇ ਤੇਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ। ਉਲਟੀ ਗੱਲ ਹੋ ਗਈ, ਜਿਹੜਾ ਬੰਦਾ ਪਿੰਗਲਾ ਹੈ, ਬਿਲਕੁਲ ਨਿਰਬਲ ਜਿਹਾ ਹੈ, ਜਦੋਂ ਪਰਮਾਤਮਾ ਗੁਰੂ ਕਿਰਪਾ ਕਰੇ, ਸੰਗਤ ਦੀ ਅਸੀਸ ਹੋ ਜਾਏ, ਪਿੰਗਲਾ ਬੰਦਾ ਪਹਾੜਾਂ 'ਤੇ ਚੜ ਜਾਂਦਾ ਹੈ। ਜਿਸ ਗੁੰਗੇ ਨੂੰ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਜੇ ਸਤਿਗੁਰੂ ਕਿਰਪਾ ਕਰੇ, ਮੂਰਖ ਬੰਦਾ 4 ਵੇਦਾਂ ਦਾ ਵਕਤਾ, ਚਤੁਰ ਸੁਜਾਨ ਗਿਆਨੀ ਬਣ ਜਾਂਦਾ ਹੈ। ਮਹਾਰਾਜ ਨੇ ਤੇਤੋਂ ਤਾਂ ਕਿਹਾ ਕਿ ਦੇਖੋ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਇੰਨੀ ਬਖਸ਼ਿਸ਼ ਹੋ ਗਈ ਕਿ ਕੀੜੀ ਦਾ ਅਰਥ ਨਿਮਰਤਾ ਕਰਾਂਗੇ, ਖਾਤੀ ਦਾ ਅਰਥ ਅਹੰਕਾਰ ਕਰਾਂਗੇ। ਜਦੋਂ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕੀੜੀ ਨਿਮਰਤਾ ਵਾਲੀ ਬਿਰਤੀ ਬਣ ਗਈ, ਇਹਨੇ ਵੱਡੇ ਵੱਡੇ ਖਾਤੀ ਹੰਕਾਰੀਆਂ ਨੂੰ ਵੀ ਜਿੱਤ ਲਿਆ ਹੈ। ਮੇਰੇ ਕਹਿਣ ਤੋਂ ਮੁਰਾਦ, ਸਭ ਤੋਂ ਪਹਿਲਾਂ ਗੁਰਮੁਖੋ, ਸਤਿਗੁਰੂ ਨੂੰ ਮਿਲ ਕੇ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੀ ਬੁੱਧੀ ਹੈ ਉਹ ਉਲਟੀ ਹੋ ਗਈ। ਉਲਟੀ ਦੇ ਅਰਥ ਦਾਸ ਨੇ ਕੀਤੇ ਨੇ ਵਿਪਰੀਤ, ਤੇ ਵਿਪਰੀਤ ਦਾ ਅਰਥ ਇੱਥੇ ਇਹ ਨਹੀਂ ਕਰਾਂਗੇ ਪਰਮਾਤਮਾ ਦੇ ਘਰ ਵੱਲੋਂ ਗੁਰੂ ਵੱਲੋਂ ਬੇਮੁਖ ਹੋ ਗਿਆ। ਇੱਥੇ ਉਲਟੀ ਦਾ ਅਰਥ ਹੈ ਸੰਸਾਰ ਦੀ ਮਾਇਆਵਈ ਬਿਰਤੀ ਵੱਲੋਂ ਉਲਟ ਕੇ ਜਿਹੜੀ ਸੁਮਤ ਆ ਗਈ ਇਨਸਾਨ ਦਾ ਅੰਦਰ ਪਰਮਾਤਮਾ ਨਾਲ ਜੁੜ ਗਿਆ। ਫਿਰ ਬੇਨਤੀ ਹੈ ਸਤਿਗੁਰ ਮਿਲੇ ਹੈ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ। ਇਹ ਇਸ ਤੋਂ ਅਗਲੀ ਅੱਧੀ ਤੁਕ ਹੈ। ਇਸ ਗੱਲ ਦੀ ਸਮਝ ਉਦੋਂ ਪੈਂਦੀ ਹੈ ਕਦੋਂ ਜੀ ਜੀਵਤ ਮਰੈ। ਜੀਵਤ ਦਾ ਅਰਥ ਹੈ ਜਿਉਂਦਾ, ਮਰੈ ਦਾ ਅਰਥ ਹੁੰਦਾ ਫਨਾ ਹੋ ਜਾਣਾ। ਮਹਾਰਾਜ ਕਹਿੰਦੇ ਨੇ ਤਾਂ ਬੂਝ ਪਾਏ, ਬੂਝ ਦਾ ਅਰਥ ਹੈ ਸੋਝੀ ਸਮਝ। ਜਿਹੜਾ ਮਨੁੱਖ ਜਿਉਂਦੇ ਜੀ ਮਰ ਜਾਂਦਾ ਹੈ ਉਹਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿਹੜੀ, ਕਿ ਸਤਿਗੁਰੂ ਨੂੰ ਮਿਲ ਕੇ ਸੰਸਾਰੀ ਬਿਰਤੀ ਜਿਹੜੀ ਕਰਤਾਰੀ ਬਿਰਤੀ ਬਣ ਗਈ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਬੇਨਤੀ ਨੂੰ ਸੁਣਿਓ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮੌਤ ਦਾ ਜ਼ਿਕਰ ਮਹਾਰਾਜ ਬੜਾ ਕਰਦੇ, ਹੁਣ ਇੱਥੇ ਵੀ ਸ਼ਬਦ ਜੀਵਤ ਮਰੈ ਆਇਆ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਜਿਉਂਦੇ ਜੀ ਮਰ ਜਾਣਾ। ਅਤੇ ਇੱਕ ਵਾਰ ਇੱਥੇ ਕਥਾ ਕਰਦਿਆਂ ਮੈਂ ਬੇਨਤੀ ਕੀਤੀ ਸੀ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ 'ਚ ਜਦੋਂ ਅਸੀਂ ਮੌਤ ਦੇ ਸੰਦਰਭ ਵਿੱਚ ਪੜ੍ਹਦੇ ਹਾਂ ਸ਼ਬਦ, ਅਤੇ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਚਾਰ ਤਰ੍ਹਾਂ ਦੀ ਮੌਤ ਦਾ ਜ਼ਿਕਰ ਕੀਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ। ਸਭ ਤੋਂ ਪਹਿਲਾਂ ਤਾਂ ਮੌਤ ਹੈ ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਜਿਹੜਾ ਜੰਮਿਆ ਉਹਨੇ ਮਰਨਾ ਹੈ। ਇਹ 'ਚ ਕੋਈ ਰਾਜਾ ਹੈ, ਕੋਈ ਸਮਰਾਟ ਹੈ, ਕੋਈ ਭਿਖਾਰੀ ਹੈ, ਬਸ ਇਉਂ ਸਮਝੋ ਕਿ ਜਿਹੜਾ ਸਟਰੈਕਚਰ ਢਾਂਚਾ ਬਣਿਆ ਉਸ ਢਾਂਚੇ ਨੇ ਟੁੱਟਣਾ ਜ਼ਰੂਰ ਹੈ। ਪਹਿਲੀ ਤਰ੍ਹਾਂ ਦੀ ਮੌਤ ਹੈ ਜੋ ਜਨਮੈ ਸੋ ਜਾਨੋ ਮੂਵਾ, ਜਿਹੜਾ ਜੰਮਿਆ ਸਰੀਰਕ ਤੌਰ 'ਤੇ ਮਰੇਗਾ, ਜਨਮੰਗ ਤਾਂ ਮਰਨੰਗ, ਜਿਹੜਾ ਜੰਮਿਆ ਹੈ ਉਹ ਮਰੇਗਾ। ਇਹ ਮੌਤ ਸਾਨੂੰ ਜਨਮ ਤੋਂ ਸ਼ੁਰੂ ਹੋ ਜਾਂਦੀ। ਥੋੜ੍ਹਾ ਜਿਹਾ ਮੈਂ ਇਸ ਵਿੱਚੋਂ ਨਿਕਲ ਕੇ ਬੇਨਤੀ ਕਰਨ ਲੱਗਾ, ਫਿਰ ਅੱਗੇ ਅਰਜ਼ ਕਰਨਾ ਜੀਵਤ ਮਰੇ ਉਹਨੂੰ ਸਮਝ ਪੈਂਦੀ ਹੈ। ਹੁਣ ਇਹ ਸਰੀਰਕ ਮੌਤ ਜਿਹੜੀ ਹੈ ਹਰ ਇੱਕ ਨੂੰ ਆਉਣੀ ਹੈ, ਸਭ ਨੂੰ ਪਹਿਲਾਂ ਆਈ, ਪਰ ਇਹ ਵੀ ਨਾਲ ਯਾਦ ਰੱਖਿਓ ਸਰੀਰਕ ਮੌਤ ਦੀ ਆਰੰਭਤਾ, ਸਰੀਰਕ ਮੌਤ 80 ਸਾਲ 90 ਸਾਲ ਬਾਅਦ ਨਹੀਂ ਆਉਂਦੀ। ਅਸਲ 'ਚ ਮੌਤ ਜਨਮ ਤੋਂ ਹੀ ਸ਼ੁਰੂ ਹੁੰਦੀ ਹੈ। 80 ਸਾਲ 90 ਸਾਲ ਵਿੱਚ ਜਿੰਨੇ ਸਮੇਂ 'ਚ ਪ੍ਰੋਸੈਸ ਪੂਰਾ ਕਰ ਦਈਏ, ਅਸੀਂ ਭਾਵੇਂ ਕਹਿੰਦੇ ਹਾਂ ਕਿ ਅੱਜ ਫਲਾਣੇ ਬੰਦੇ ਦੀ ਮੌਤ ਆਈ, ਨਹੀਂ ਪਿਆਰਿਓ ਮੌਤ ਦਾ ਆਉਣਾ ਜਨਮ ਨਾਲ ਹੀ ਰਿਲੇਟਡ ਹੈ। ਜੇ ਜੰਮਿਆ ਤੇ ਮਰਨਾ ਸ਼ੁਰੂ ਹੋਇਆ, ਜੇ ਜੰਮਦਾ ਨਾ ਤੇ ਮਰਦਾ ਕਿਉਂ? ਸਾਡਾ ਪਹਿਲਾ ਸਾਹ ਨਿਕਲਦਾ ਜਦੋਂ ਜੀਵਨ 'ਚ, ਅਸੀਂ ਕਹਿੰਦੇ ਹਾਂ ਬੰਦਾ ਜਿਉਂਦਾ। ਦਾਸ ਤਾਂ ਬੇਨਤੀ ਕਰਦਾ ਇਹ ਸਵਾਸਾਂ ਦੀ ਲੜੀ ਹੈ। ਪਹਿਲਾ ਸਾਹ ਨਿਕਲਿਆ ਉਹਨੇ ਸਰੀਰ ਵਿੱਚ ਦੂਜੇ ਨੂੰ ਥਾਂ ਦੇ ਦਿੱਤੀ, ਦੂਜਾ ਸਾਹ ਨਿਕਲਿਆ। ਭਾਵੇਂ ਇਹ ਪ੍ਰਕਿਰਿਆ ਵਾਰ ਵਾਰ ਇੱਕੋ ਢੰਗ ਨਾਲ ਚੱਲਦੀ ਹੈ, ਸਵਾਸ ਅੰਦਰ ਬਾਹਰ ਜਾਂਦਾ, ਪਰ ਮੈਂ ਬੇਨਤੀ ਕਰਾਂਗਾ ਫਿਰ ਵੀ ਪਰਮਾਤਮਾ ਨੇ ਐਸੀ ਬਣਤਰ ਬਣਾਈ, ਇੱਕ ਸਾਹ ਬਾਹਰ ਨਿਕਲਿਆ ਮਰ ਗਿਆ, ਦੂਜਾ ਸਾਹ ਆਇਆ ਉਹ ਮਰ ਗਿਆ। ਇਹਦਾ ਮਤਲਬ ਜਿਸ ਵਕਤ ਸਾਡਾ ਜਨਮ ਹੋਇਆ ਜੇ ਪਹਿਲਾ ਸਾਹ ਨਾ ਮਰਦਾ ਤੇ ਅਖੀਰ ਵਾਲਾ ਸਾਹ ਕਿਉਂ ਹੁੰਦਾ? ਅਸੀਂ ਸ਼ਬਦ ਵਰਤਨੇ ਆਮ ਤੌਰ 'ਤੇ ਕਿ ਇੰਨੇ ਵਜੇ ਫਲਾਣੇ ਬੰਦੇ ਨੇ ਅੰਤਲਾ ਸਾਹ ਲਿਆ। ਗੁਰਮੁਖੋ ਅੰਤ ਤਾਂ ਬਣਦਾ ਹੀ ਤਾਂ ਜੇ ਆਰੰਭ ਹੋਵੇ, ਤਾਂ ਆਰੰਭ ਤੋਂ ਬਿਨਾਂ ਕਦੀ ਅੰਤ ਬਣਦਾ ਸੁਣਿਆ? ਅੰਤ ਤਾਂ ਬਣੇਗਾ ਜੇ ਆਰੰਭ ਹੋਵੇਗਾ, ਸ਼ੁਰੂਆਤ ਹੋਵੇਗੀ, ਆਰੰਭਤਾ ਹੋਵੇਗੀ ਤੇ ਅੰਤ ਬਣੇਗਾ। ਜੇ ਕਹੀਏ ਜੀ ਆਰੰਭਤਾ ਕੋਈ ਨਹੀਂ ਅੰਤ ਹੀ ਅੰਤ, ਇਹ ਬਿਲਕੁਲ ਝੂਠ ਹੈ। ਜੇ ਆਰੰਭ ਹੈ ਤਾਂ ਅੰਤ ਬਣਦਾ। ਸੱਚ ਇਹ ਵੇ ਜੇ ਜਨਮ ਵੇਲੇ ਪਹਿਲਾ ਸਵਾਸ ਬਾਹਰ ਨਿਕਲਿਆ ਤਾਂ ਅੰਤਲਾ ਸਵਾਸ ਬਾਹਰ ਨਿਕਲਿਆ, ਅੰਤਲਾ ਤਾਂ ਨਿਕਲਿਆ ਜੇ ਪਹਿਲਾ ਨਿਕਲਿਆ ਹੈ। ਮੇਰੀ ਗੱਲ ਬੇਨਤੀ ਸਮਝ ਗਏ ਹੋਗੇ ਕਿ ਪਹਿਲਾ ਸਵਾਹ ਮੌਤ, ਸਵਾਸ ਮੌਤ ਦੀ ਸ਼ੁਰੂਆਤ ਹੈ। ਇੱਕ ਹੈ ਫਿਜ਼ੀਕਲ ਡੈਥ, ਜੋ ਜੰਮਿਆ ਉਹਨੇ ਮਰਨਾ ਹੈ। ਦੂਸਰਾ ਗੁਰੂ ਗ੍ਰੰਥ ਸਾਹਿਬ 'ਚ ਇੱਕ ਮੌਤ ਹੋਰ ਮੰਨੀ ਹੈ ਜੀ, ਉਸ ਵਿੱਚ ਬੰਦੇ ਦੇ ਸਵਾਸ ਚੱਲਦੇ ਨੇ, ਅੱਖਾਂ ਨਾਲ ਦੇਖਦਾ, ਖਾਂਦਾ ਪੀਂਦਾ, ਸਭ ਕੁਝ ਭੋਗਦਾ, ਪਰ ਸਭ ਕੁਝ ਮੰਨਣ ਦੇ ਬਾਵਜੂਦ ਉਸ ਅੰਦਰ ਜੇ ਪਰਮਾਤਮਾ ਅਤੇ ਗੁਰੂ ਦੀ ਯਾਦ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦਾ ਚੱਲਦੀ ਫਿਰਦੀ ਲਾਸ਼ ਮਰਿਆ ਹੋਇਆ, ਇਹਨੂੰ ਵੀ ਮੌਤ ਮੰਨਿਆ। ਮਹਾਰਾਜ ਦਾ ਬਚਨ ਹੈ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਉੱਥੇ ਮ੍ਰਿਤਕ ਸ਼ਬਦ ਵਰਤਿਆ ਹੈ, आप बचनिक पढ़ दियो, जिन अखर हिरदय नाम ना बस्यो, तिन मात कीजै अखर बांझा, तिन सुनी दे फिरै बिन नाम है, ओए खप खप मुवे करांझा। ओए जौंदे जी, मेरे कहण तो मुराद पहली मौत शरीरक तौर ते, दूसरी मौत नाम दा भुल जाना, मरनंग बिसरनंग गोबिंद है, जीवनंग हर नाम त्याहण है। तीसरी मौत है जिहड़ी फिजिकल डैथ तो पहला हुंदी है, ओनू गुरु ग्रंथ साहिब जी ने कहा जौंदे जी मर जाना। हुण जौंदे जी के मरना सुसाइड थोड़ा है, इत्थे जौंदे जी मरन दा मतलब ए वे कि जिस खौमे दा बोलबाला है जीवत भाव अपनी खोंद नूं स्वीकारना ही ना, अपनी खौमे दा त्याग करके परम परमात्मा विच लीन हो जाना। जीवत मरण दा मतलब ही ए वे कि जिहड़ा इंसान जिउंदे जी खौमे नूं मार दिंदा है। कबीर साहब दा इक बचन हुंदा, कबीर जां दिन खौम हुआ जिस दिन मैं मरिया, पाछै भया आनंद मोहे मिलियो प्रभ अपना संगी भजै गोबिंद। इहदे अर्थ गुरमुख भी करदे, जिस दिन खौम हुआ मैं मर गया, उस दिन सच एवे मेरे अंदर आनंद पैदा होया, ते इन्नी बख्शिश होगी जेड़े मेरे संगी सन। हुण एक संगी तां आ है ना जिहड़ी संगत बाहर बैठदी है, एक संगी दा मतलब मेरे ज्ञान इंद्रे, मेरी मन बुद्ध चेते सारे संगी ने जी साडे शरीर दे। मोहे मिलियो प्रभ अपना संगी भजै गोबिंद। हुण जिन्ने मेरे ज्ञान इंद्रे, जिन्ने मेरे अंदर दे अंग ने, ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਨਾਮ ਨੂੰ ਜਪਦੇ ਪੈਣ। ਇੱਥੇ ਜੀਵਤ ਭਾਵ ਜਿਉਂਦੇ ਜੀ ਮਰ ਜਾਣ। ਇਹਨੂੰ ਥੋੜ੍ਹਾ ਜਿਹਾ ਹੋਰ ਬੇਨਤੀ ਕਰਦਿਆਂ ਗੱਲ ਸੌਖੀ ਸਮਝ ਪੈ ਜਾਏ। ਚਲੋ ਗੁਰੂ ਅੰਗਦ ਸਾਹਿਬ ਜੀ ਨੇ ਇਸ਼ਾਰਾ ਵੀ ਕੀਤਾ ਰੂਹਾਨੀਅਤ ਦੇ ਤੌਰ 'ਤੇ ਵੀ, ਅੱਖੀਂ ਬਾਝੋ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ, ਜੀਭ ਬਾਝੋ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ। ਗੁਰੂ ਅਮਰਦਾਸ ਦਾ ਬਚਨ, ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਹੋਈ। ਇਹ ਵੀ ਹੈ ਜੀ ਰੂਹਾਨੀਅਤ ਦੇ ਤੌਰ 'ਤੇ, ਅੱਖਾਂ ਤੋਂ ਬਿਨਾਂ ਦੇਖਣਾ, ਕੰਨਾਂ ਤੋਂ ਬਿਨਾਂ ਸੁਣਨਾ। ਪਰ ਮੈਂ ਸਿੱਧੇ ਜਾਂ ਸਰਲ ਸ਼ਬਦ ਵਰਤਣ ਲੱਗਾ ਵਾਂ। ਗੁਰਮੁਖੋ, ਆਪਣੀ ਖੋਦ ਨੂੰ ਮਿਟਾ ਦੇਣਾ। ਉਦਾਹਰਣ ਦੇ ਤੌਰ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿੱਛੇ ਭਾਈ ਲਹਿਣਾ ਜੀ ਗਏ, ਸਿਰਫ ਟਿਊਕ ਮਾਤਰ। ਸਾਡਾ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਆਪਣੇ ਆਪ 'ਤੇ ਸੋਟਾ ਵੀ ਪਕੜਿਆ, ਪੈਸੇ ਵੀ ਸੱਟੇ, ਜੋ ਤਵਾਰੀ ਕਹਿੰਦੀ ਹੈ। ਕੋਈ ਪੈਸੇ ਚੁੱਕ ਕੇ ਆ ਗਿਆ, ਕੋਈ ਸੋਟੇ ਦੇ ਡਰ ਖੂਣਾ ਪਿਛਾਂ ਆ ਗਿਆ। ਅਖੀਰ 'ਤੇ ਭਾਈ ਲਹਿਣਾ ਸਾਹਿਬ ਜੀ ਰਹਿ ਗਏ। ਮਹਾਰਾਜ ਨੇ ਸੋਟਾ ਵੀ ਮਾਰਿਆ, ਮੁਰਦਾ ਖਾਨ ਦਾ ਜ਼ਿਕਰ ਵੀ ਆਇਆ। ਸਤਿਗੁਰੂ ਨੇ ਇੱਕ ਸ਼ਬਦ ਕਿਹਾ ਕਿ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਤੁਸੀਂ ਆਪਣੇ ਘਰ ਕਿਉਂ ਨਹੀਂ ਜਾਂਦੇ? ਕਰਤਾਰਪੁਰ ਦੀ ਘਟਨਾ, ਪਾਕਿਸਤਾਨ ਵਿੱਚ ਜੋ ਨੇੜੇ ਸਾਡੇ ਇੱਥੇ, ਸਾਰੇ ਆਪਣੇ ਘਰਾਂ ਨੂੰ ਚਲੇ ਗਏ ਲੈਣਿਆ, ਤੁਸੀਂ ਕਿਉਂ ਨਹੀਂ ਘਰ ਨੂੰ ਜਾਂਦੇ? ਮਾਰ ਵੀ ਖਾਧੀ, ਸ਼ਬਦ ਵੀ ਤੁਸੀਂ ਸੁਣੇ ਸਾਡੇ ਸਖਤ। ਕਹਿੰਦੇ ਨੇ ਬਾਬਾ ਲਹਿਣਾ ਸਾਹਿਬ ਜੀ ਨੇ ਚਰਨ ਪਕੜ ਕੇ ਕਿਹਾ, ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਘਰ ਸਨ ਸੱਚੀ ਮੁੱਚੀ ਘਰਾਂ ਵਾਲੇ, ਘਰਾਂ ਨੂੰ ਚਲੇ ਗਏ ਲੈਣੇ ਦਾ ਤੇ ਘਰ ਹੀ ਗੁਰੂ ਨਾਨਕ, ਆਪ ਜੀ ਨੂੰ ਛੱਡ ਕੇ ਕਿੱਥੇ ਜਾਵਾਂ? ਕੋਈ ਇੱਛਾ ਨਹੀਂ ਬਾਕੀ, ਮੇਰਾ ਘਰ ਹੀ ਆਪ ਹੋ, ਆਪ ਜੀ ਨੂੰ ਛੱਡ ਕੇ ਕਿੱਥੇ ਜਾਵਾਂ? ਮੇਰਾ ਕੋਈ ਪਿੱਛੇ ਟਿਕਾਣਾ ਨਹੀਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸੀਨੇ ਨਾਲ ਲਾ ਕੇ ਕਿਹਾ, ਕਹਿਣ ਲੱਗੇ, ਪੁਰਖਾ, ਜੇ ਤੂੰ ਗੁਰੂ ਨੂੰ ਘਰ ਬਣਾਇਆ, ਮੈਂ ਵੀ ਘਰ ਬਦਲਣਾ ਸੀ, ਬੜਾ ਲੱਭਦਾ ਪਿਆ ਸਾਂ, ਤੇਰੇ ਵਰਗਾ ਘਰ ਕੋਈ ਨਹੀਂ ਲੱਭਿਆ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲੈਣੇ ਦੇ ਘਰ ਵਿੱਚ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਆਪਣੀ ਖੋਦ ਮਿਟਾ ਦਿੱਤੀ, ਸਭ ਕੁਝ ਗੁਰੂ। ਇੱਥੇ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ ਕਿ ਭਾਈ ਗੁਰੂ ਨੂੰ ਮਿਲ ਕੇ ਮਤ ਬਦਲ ਜਾਂਦੀ ਏ, ਅਕਲ ਬਦਲ ਜਾਂਦੀ ਏ, ਬੁੱਧੀ ਸਿਮਰਨ ਵੀ ਜੁੜ ਲੱਗਦੀ ਏ, ਪਰ ਇਹਦੀ ਸਮਝ ਤਾਂ ਪੈਂਦੀ ਏ ਜਦੋਂ ਆਪਣੇ ਆਪ ਨੂੰ ਗੁਰੂ ਦੇ ਸਮਰਪਣ ਕਰ ਦਿੰਦਾ। ਕੋਈ ਜੀਵਤ ਭਾਵ ਤੋਂ ਆਪਣੀ ਖੋਦ ਚਿਤਾਉਂਦਾ ਹੀ ਨਹੀਂ। ਇਹਨੂੰ ਇਉਂ ਕਹਿ ਲਓ ਜੀ, ਬਾਬਾ ਜੀ ਦੀ ਬਾਣੀ ਮੁਤਾਬਕ ਜੀਵਤ ਮਰਨ ਦੇ ਅਰਥ ਭਾਈ ਗੁਰਦਾਸ ਸਾਹਿਬ ਨੇ ਕੀਤੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਇਹ ਹੈ ਜਿਉਂਦੇ ਜੀ ਜਿਹੜਾ ਮਰ ਚੁੱਕਾ ਹੈ। ਇੱਥੇ ਗੁਰੂ ਅਮਰਦਾਸ ਪਹਿਲਾ ਬਚਨ ਕਰਦੇ ਆ ਸਤਿਗੁਰੂ ਨੂੰ ਮਿਲ ਕੇ ਸੰਸਾਰਕ ਬੁੱਧੀ ਪਲਟ ਗਈ, ਨਾਮ ਵਾਲੇ ਪਾਸੇ ਜੁੜ ਗਈ। ਇਹਦੀ ਸਮਝ ਤਾਂ ਪਈ ਜੇ ਜੀਵਤ ਭਾਵ ਤੋਂ ਕੋਈ ਮਰਦਾ ਹੈ।
ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ।
ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ। ਇਹਦੇ ਅਰਥ ਉਹ ਹੀ ਗੁਰੂ ਹੈ, ਉਹ ਹੀ ਸਿੱਖ ਹੈ ਜਿਸ ਦਾ ਅੰਦਰ ਪਰਮ ਜੋਤ ਦੇ ਵਿੱਚ ਲੀਨ ਹੈ। ਗੁਰਮੁਖ ਪਿਆਰਿਆਂ ਨੇ ਅਰਥ ਕੀਤੇ ਨੇ ਜਿਹੜਾ ਇਹ ਸ਼ਬਦ ਕਿਹਾ ਕਿ ਸਤਿਗੁਰੂ ਨੂੰ ਮਿਲ ਕੇ ਉਲਟੀ ਪੈ ਗਈ, ਜੀਵਤ ਮਰੇ ਤੇ ਤਾਂ ਬੂਝ ਮਿਲਦੀ ਹੈ। ਉਹ ਗੁਰਮੁਖ ਕਹਿੰਦੇ ਆ ਸੋ ਗੁਰੂ, ਉਹ ਬੂਝ ਦੇਣ ਵਾਲਾ ਕੇਵਲ ਸਤਿਗੁਰੂ ਹੈ, ਉਹ ਸਮਝ ਦੇਣ ਵਾਲਾ ਗੁਰੂ ਹੈ। ਤੇ ਸਿੱਖ ਵੀ ਉਹ ਹੈ ਜਿਹੜਾ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ ਹੈ, ਤੇ ਜਿਹੜਾ ਜਿਉਂਦੇ ਜੀ ਜਿਸ ਦੀ ਆਤਮਾ ਪਰਮ ਆਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ। ਮਤਲਬ ਐਵੇਂ ਨਾਮ ਮਾਤਰ ਗੁਰੂ ਨੇ ਕਿ ਆਪਣੇ ਅੱਗੇ ਸਤਿਗੁਰੂ ਲਾ ਲਿਆ, ਆਪਣੇ ਅੱਗੇ ਗੁਰੂ ਲਵਾ ਲਿਆ, ਤੇ ਇਹ ਲਫ਼ਜ਼ ਲਵਾ ਲੈਣੇ, ਕਈ ਕਈ ਤੁਖੱਲਸ ਅੱਗੇ ਜੋੜ ਲੈਣੇ, ਨਾਲ ਲਾ ਲੈਣੇ, ਕਿ ਇਸ ਨਾਲ ਕੋਈ ਗੁਰੂ ਬਣ ਜਾਂਦਾ? ਗੁਰੂ ਗ੍ਰੰਥ ਸਾਹਿਬ ਨੇ ਤਾਂ ਸ਼ਬਦ ਕਿਹਾ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਮੇਰੀ ਬੇਨਤੀ, ਜੋਤੀ ਜੋਤ ਮਿਲਾਏ, ਗੁਰੂ ਆਪ ਅਭੇਦ ਹੈ। ਗੁਰੂ ਉਹ ਜਿਹੜਾ ਆਪ ਅਭੇਦ ਹੈ, ਤੇ ਸਿੱਖ ਉਹ ਜਿਹਨੂੰ ਗੁਰੂ ਕਿਰਪਾ ਕਰਕੇ ਅਭੇਦ ਕਰਾ ਦਿੰਦਾ ਹੈ। ਫਿਰ ਇਸ ਨੂੰ ਸੁਣਿਓ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਮਹਾਰਾਜ ਨੇ ਸ਼ਬਦ ਵਰਤੇ ਆ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੋਰ ਸਿੱਖ। ਫਿਰ ਸੁਣਿਓ, ਮੰਨੈ ਤਰੈ ਤਾਰੇ, ਤਰੈ ਦਾ ਅਰਥ ਆਪ ਤਰਿਆ ਹੈ, ਤਾਰੇ ਦਾ ਅਰਥ ਸਿੱਖ ਨੂੰ ਤਾਰਦਾ ਹੈ। ਮੰਨੈ ਤਰੈ ਤਾਰੈ ਗੁਰ ਸਿੱਖ, ਮੰਨੈ ਨਾਨਕ ਭਵੈ ਨਾ ਭਿੱਖ। ਧਨ ਧਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਦਿੱਠਾ ਤਿਨਾ ਲੈ ਛਡਾਏ। ਇੱਥੇ ਫਿਰ ਮੈਂ ਬੇਨਤੀ ਕਰਾਂਗਾ, ਉਹ ਗੁਰੂ ਜਿਹੜਾ ਆਪ ਅਭੇਦ ਹੈ, ਤੇ ਸਿੱਖ ਵੀ ਉਹ ਜਿਹਨੂੰ ਗੁਰੂ ਕਿਰਪਾ ਕਰਕੇ ਜੋਤੀ ਜੋਤ ਮਿਲਾ ਦੇਵੇ, ਜਿਹਨੂੰ ਪਰਮਾਤਮਾ ਵਿੱਚ ਅਭੇਦ ਕਰ ਦੇਵੇ।
ਮਨ ਰੇ ਹਰ ਹਰ ਸੇਤੀ ਲਿਵ ਲਾਏ।
ਗੁਰੂ ਅਮਰਦਾਸ ਰਹਾਉ ਦੀ ਪਹਿਲੀ ਤੁਕ ਚ ਬਖਸ਼ਿਸ਼ ਕਰ ਰਹੇ ਨੇ, ਮਨ ਰੇ ਹੇ ਮੇਰੇ ਮਨਾ, ਹਰ ਹਰ ਛੇਤੀ ਲਿਵ ਲਾਏ। ਹਰ ਹਰ ਦਾ ਅਰਥ ਕਰਾਂਗੇ ਵੈਸੇ ਹਰਨ ਵਾਲਾ, ਖੋਣ ਵਾਲਾ। ਇੱਥੇ ਸਿੱਧੇ ਅਰਥ ਨੇ ਪਾਰ ਬ੍ਰਹਮ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ। ਇਹਦਾ ਮਤਲਬ ਮੇਰੇ ਮਨ, ਹਰ ਹਰ ਛੇਤੀ, ਛੇਤੀ ਦਾ ਅਰਥ ਨਾਲ, ਲਿਵ ਲਾਏ, ਆਪਣੀ ਲਿਵ ਨੂੰ ਤੂੰ ਪਾਰ ਬ੍ਰਹਮ ਪਰਮੇਸ਼ੁਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਲਾ। ਇੱਥੇ ਮਨ ਨੂੰ ਸੰਬੋਧਨ ਕੀਤਾ, ਲਿਵ ਲਾ, ਇਹਦਾ ਮਤਲਬ ਇਕਾਗਰ ਹੋ ਕੇ, ਪੂਰੀ ਤਰ੍ਹਾਂ ਟੇਕ ਕੇ ਉਸ ਪਰਮਾਤਮਾ ਵਿੱਚ ਆਪਣੇ ਆਪ ਨੂੰ ਜੋੜ।
ਮਨ ਹਰ ਜਪ ਮੀਠਾ ਲਾਗੈ ਭਾਈ,
ਮਨ ਹਰ ਜਪ ਮੀਠਾ ਲਾਗੈ ਭਾਈ। ਗੁਰੂ ਅਮਰਦਾਸ ਕਹਿੰਦੇ ਨੇ, ਮਨਾ ਤੂੰ ਜਪ ਕੇ ਦੇਖ ਤਾਂ ਸਹੀ, ਤੂੰ ਤਜਰਬਾ ਤਾਂ ਕਰ, ਜਿੰਨਾ ਤੂੰ ਪਰਮਾਤਮਾ ਦਾ ਨਾਮ ਜਪੇਗਾ, ਜਪ ਜਪ ਕੇ ਇੰਨਾ ਕੁ ਰਸ ਬਣੇਗਾ, ਉਹ ਨਾਮ ਤੈਨੂੰ ਮਿੱਠਾ ਲੱਗਣ ਲੱਗ ਪਏਗਾ। ਬਸ ਆਹ ਹੀ ਜੇ ਮਤ ਪਲਟਣੀ, ਜਦੋਂ ਮਤ ਪੁੱਠੀ ਹੁੰਦੀ ਏ, ਮਾੜੇ ਰਸਤੇ ਤੇ ਚੱਲਦੀ ਏ, ਉਦੋਂ ਮਹਾਰਾਜ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਭੈੜੀ ਮਤ ਏ ਨਾ, ਜਦੋਂ ਮਤ ਬਦਲ ਜਾਂਦੀ ਏ ਤੇ ਉਹ ਹੀ ਅੰਦਰ ਕਹਿੰਦਾ ਚਾਹ ਲਾ ਕੇ ਉੱਠ ਨਾਮ ਜਪ ਨਿਸਬਸ ਆਰਾਦ, ਸਵਖਤੇ ਉੱਠ ਪਰਮਾਤਮਾ ਦੇ ਨਾਮ ਨੂੰ ਜਪ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਮਨਾ ਉਸ ਪਰਮਾਤਮਾ ਦੇ ਨਾਮ ਨੂੰ ਜਪੇਗਾ ਤੇ ਮਿੱਠਾ ਲੱਗੇਗਾ। ਹੁਣ ਇਹ ਵੀ ਮੈਂ ਬੇਨਤੀ ਕਰ ਦਿਆਂਗਾ, ਮਿੱਠਾ ਉਹਦੀ ਕਿਰਪਾ ਨਾਲ ਲੱਗਦਾ, ਗੁਰਬਾਣੀ ਨੇ ਤਾਂ ਇਹ ਵੀ ਕਿਹਾ ਅਲੂਣੀ ਸਿਲਕ ਹੈ, ਅਲੂਣੀ ਦਰ ਤੇ ਜਿਹਦਾ ਸਵਾਦ ਹੀ ਕੋਈ ਨਹੀਂ। ਪਰ ਜਦੋਂ ਜਦੋਂ ਨਾਮ ਨਾਲ ਕੋਈ ਜੁੜਦਾ ਤੇ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਇੰਨੀ ਬਖਸ਼ਿਸ਼ ਹੁੰਦੀ ਏ, ਸੱਚੀ ਮੁੱਚੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਦੁਨੀਆਂ ਦੀ ਕੋਈ ਮਿੱਠੀ ਚੀਜ਼ ਨਾਮ ਦੀ ਮਿਠਾਸ ਦਾ ਮੁਕਾਬਲਾ ਹੀ ਨਹੀਂ ਕਰ ਸਕਦੀ। ਮਹਾਰਾਜ ਨੇ ਕਿਹਾ ਨਾ, ਹਰ ਬਿਨ ਕਛੂ ਨਾ ਲਾਗੀ ਭਗਤਨ ਕੋ ਮਿੱਠਾ, ਆਣ ਸਵਾਦ ਸਭ ਫਿੱਕਿਆ ਕਰ ਨਿਰਨੋ ਦੀਠਾ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਸ਼ੱਕਰ ਮਿੱਠੀ, ਮਿਸ਼ਰੀ ਮਿੱਠੀ, ਮੱਝ ਦਾ ਦੁੱਧ ਮਿੱਠਾ। ਇੱਥੇ ਮਹਾਰਾਜ ਬਾਬਾ ਫਰੀਦ ਸਾਹਿਬ ਨੇ ਬੜਾ ਠੇਠ ਪੰਜਾਬੀ ਸ਼ਬਦ ਵਰਤਿਆ, ਮਾਖਿਓ ਮਾਝਾ। ਇਹ ਦੁੱਧ ਦੋ ਤਰ੍ਹਾਂ ਦਾ ਅਸੀਂ ਕਹਿੰਦੇ ਹਾਂ ਨਾ ਜੀ, ਇੱਕ ਗੋਕਾ ਤੇ ਇੱਕ ਮਾਝਾ। ਗੋਕਾ ਦਾ ਅਰਥ ਹੁੰਦਾ ਜਿਹੜਾ ਗਾਂ ਦਾ ਦੁੱਧ, ਤੇ ਮਾਝਾ ਦਾ ਅਰਥ ਜਿਹੜਾ ਮੱਝ ਦਾ ਦੁੱਧ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਗੁਰਮੁਖੋ। ਸਾਰੀਆਂ ਚੀਜ਼ਾਂ ਮਿੱਠੀਆਂ ਨੇ ਪਰ ਨਾਮ ਤੋਂ ਮਿੱਠਾ ਕੁਛ ਵੀ ਨਹੀਂ, ਇਸ ਤੋਂ ਅੱਗੇ ਕੋਈ ਮਿਠਾਸ ਨਹੀਂ। ਮਹਾਰਾਜ ਕਹਿੰਦੇ ਨੇ ਮਨਾ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਲਿਵ ਲਾ ਕੇ ਜਪ, ਜਿਤਨਾ ਜਪੇਗਾ ਤੈਨੂੰ ਪ੍ਰਭੂ ਦਾ ਨਾਮ ਮਿੱਠਾ ਲੱਗੇਗਾ।
ਗੁਰਮੁਖ ਪਾਏ ਹਰ ਥਾਏ,
ਗੁਰਮੁਖ ਪਾਏ ਹਰ ਥਾਏ, ਇੱਥੇ ਫਿਰ ਬਖਸ਼ਿਸ਼ ਕਰ ਦਿੱਤੀ ਉਹਨੇ। ਕਹਿੰਦੇ ਨੇ ਨਾਮ ਤੂੰ ਜਪ, ਉਦਮ ਕਰ, ਲਿਵ ਲਾ, ਪਰ ਜਪਿਆ ਹੋਇਆ ਥਾਂ ਤਾਂ ਪਏਗਾ ਜੇ ਗੁਰੂ ਕਿਰਪਾ ਕਰੇਗਾ ਤਾਂ। ਇੱਥੇ ਗੁਰਮੁਖ ਦਾ ਅਰਥ ਕਰਾਂਗੇ ਗੁਰੂ ਰਾਹੀਂ, ਸਤਿਗੁਰੂ ਕਿਰਪਾ ਕਰੇ। ਹੁਣ ਸਵਾਲ ਉੱਠੇਗਾ ਜੀ, ਉਦਮ ਕਰਨੇ ਨਹੀਂ? ਗੁਰਮੁਖੋ ਯਾਦ ਰੱਖਿਓ, ਭਾਵੇਂ ਜਪ ਕਰੋ, ਤਪ ਕਰੋ, ਸਿਮਰਨ ਕਰੋ, ਸੇਵਾ ਕਰੋ, ਬੰਦਗੀ ਕਰੋ, ਇਬਾਦਤ ਕਰੋ, ਭਲਾ ਕਰੋ, ਦਾਨ ਕਰੋ, ਪੁੰਨ ਕਰੋ, ਫਲੀ ਪੂਤ ਤਾਂ ਹੋਣਾ ਜੇ ਗੁਰੂ ਕਿਰਪਾ ਕਰੇਗਾ ਤਾਂ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਦਾਸ ਨੇ ਇੱਕ ਵਾਰ ਅਰਜ਼ ਕਿਹਾ ਸੀ ਕਿ ਮਹਿੰਦੀ ਦੇ ਬੂਟੇ ਦੇ ਪੱਤੇ ਵਿੱਚ ਰੰਗ ਹੁੰਦਾ ਹੈ, ਪਰ ਕਦੀ ਰੰਗ ਜ਼ਮੀਨ ਉੱਤੇ ਦੇਖਿਆ ਜਿੱਥੇ ਮਹਿੰਦੀ ਦਾ ਪੇਡਾ ਉੱਗਿਆ? ਪੱਤਿਆਂ 'ਚੋਂ ਰੰਗ ਨਿਕਲਦਾ ਹੈ ਜ਼ਰੂਰ, ਪੱਤੇ ਸੁਕਾ ਕੇ ਪੀ ਦਿਓ ਰੰਗ ਫਿਰ ਵੀ ਖੇ, ਘੋਲ ਦਿਓ ਮਹਿੰਦੀ ਨੂੰ ਰੰਗ ਫਿਰ ਵੀ ਏ। ਹੁਣ ਭਾਂਡੇ 'ਚ ਘੁਲੀ ਰਹੇ ਮਹਿੰਦੀ ਤੇ ਕਿਸ ਤਰ੍ਹਾਂ ਭੈੜੀ ਜੀ ਲੱਗਦੀ, ਉਹਦਾ ਰੰਗ ਕਿੰਨਾ ਭੈੜਾ ਲੱਗਦਾ। ਹੁਣ ਇਕੱਲੀ ਮਹਿੰਦੀ ਦਾ ਰੰਗ ਕੀ ਕਰੇਗਾ ਜਿੰਨੀ ਦੇਰ ਤੱਕ ਕਿਸੇ ਦੇ ਚਰਨਾਂ ਦੀਆਂ ਤਲੀਆਂ, ਹੱਥਾਂ ਦੀਆਂ ਤਲੀਆਂ ਨਹੀਂ ਹੁੰਦੀਆਂ? ਮਹਿੰਦੀ ਦੀ ਕਮਾਈ ਹੈ, ਰੰਗ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਕਿਸੇ ਪਿਆਰੇ ਦੇ ਚਰਨਾਂ ਦੀਆਂ ਤਲੀਆਂ ਲੱਗੇਗਾ। ਕਮਾਈ ਤੇਰੀ ਬੜੀ ਏ, ਪਰ ਯਾਦ ਰੱਖੀ ਰੰਗ ਤਾਂ ਹੋਣਾ ਜੇ ਗੁਰੂ ਦੇ ਚਰਨਾਂ ਨਾਲ ਜੁੜੇਗਾ ਤਾਂ। ਜਿਵੇਂ ਮਹਿੰਦੀ ਦਾ ਰੰਗ ਉੱਗੜਦਾ ਹੱਥਾਂ ਪੈਰਾਂ ਨੂੰ ਲੱਗ ਕੇ, ਇਸੇ ਤਰ੍ਹਾਂ ਨਾਮ ਦਾ ਰੰਗ ਉੱਗੜਦਾ ਗੁਰੂ ਦੀ ਕਿਰਪਾ ਨਾਲ। ਹਜ਼ੂਰ ਕਹਿੰਦੇ ਨੇ ਤੂੰ ਜਪ ਕਰ, ਤਪ ਕਰ, ਪਰ ਗੁਰੂ ਨੂੰ ਵਿੱਚ ਲਈ, ਕਿਉਂਕਿ ਗੁਰੂ ਤੋਂ ਬਿਨਾਂ ਥਾਂ ਕੋਈ ਨਹੀਂ ਪੈਂਦਾ। ਇਸੇ ਕਰਕੇ ਜਪਜੀ ਸਾਹਿਬ ਦੀ 38ਵੀਂ ਪੌੜੀ 'ਚ ਸੱਤ ਰੂਹਾਨੀ ਦੈਵੀ ਗੁਣ ਦੱਸੇ ਆ, ਜਤ ਪਹਾਰਾ ਧੀਰ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਾਲ, ਘੜੀਐ ਸ਼ਬਦ ਸੱਚੀ ਟਕਸਾਲ। ਇਹ ਉਦਮ ਕਿਹਾ ਅਖੀਰ ਤੇ ਮਹਾਰਾਜ ਨੇ ਕਿਹਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਕਾਲ। ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਕਿਰਪਾ ਕਰੇ, ਜਪਿਆ ਥਾਂ ਪੈਂਦਾ ਹੈ।
ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਏ।
ਮਨਮੁਖ ਦੂਜੈ ਭਾਏ ਤੋਂ ਅਰਥ ਕਰਾਂਗੇ, ਮਨਮੁਖ ਬਿਰਤੀ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾਂ ਮਾਇਆ ਦੇ ਭਾਅ ਵਿੱਚ ਖਚਦੇ ਨੇ, ਪਰ ਗੁਰੂ ਤੋਂ ਬਿਨਾਂ ਤਾਂ ਸੱਚਾ ਪਿਆਰ ਹੀ ਨਹੀਂ ਪੈਦਾ ਹੁੰਦਾ। ਪਰਮਾਤਮਾ ਨਾਲ ਮੁਹੱਬਤ ਤਾਂ ਬਣੇਗੀ ਜੇ ਗੁਰੂ ਕਿਰਪਾ ਕਰੇ ਤਾਂ। ਸਤਿਗੁਰੂ ਪ੍ਰੀਤ ਦਾ ਦਾਤਾ ਹੈ, ਉਹ ਸਿੱਖ ਦੇ ਅੰਦਰ ਪ੍ਰੀਤ ਲਾ ਦਿੰਦਾ ਹੈ, ਤੇ ਮਨਮੁਖ ਬੰਦੇ ਦੂਜੇ ਭਾਅ ਵਿੱਚ ਖਚਦ ਰਹਿੰਦੇ ਹਨ।
ਤੋਹ ਕੁਟਹੇ ਮਨਮੁਖ ਕਰਮ ਕਰੇ ਭਾਈ, ਪੱਲੇ ਕਿਛੂ ਨਾ ਪਾਏ।
ਤੋਹ ਕੁਟੇ ਮਨਮੁਖ ਕਰਮ ਕਰੇ ਭਾਈ, ਹੇ ਭਾਈ ਮਨਮੁਖ ਬੰਦਿਆਂ ਦੇ ਕਰਮ ਇਸ ਤਰ੍ਹਾਂ ਨੇ। ਤੋਹ ਦਾ ਅਰਥ ਹੈ ਜੀ ਛਿਲਕਾ, ਜਿਵੇਂ ਮਕਈ ਪੱਕਦੀ ਏ ਆਪਾਂ ਛੱਲੀਆਂ ਕੁੱਟਦੇ ਹਾਂ, ਤੁੱਕੇ ਕਦੀ ਨਹੀਂ ਕੁੱਟਦੇ ਹੁੰਦੇ। ਸ਼ਾਇਦ ਆਪ ਜੀ ਨੂੰ ਪਤਾ ਹੋਣਾ ਤੁੱਕਾ ਸ਼ਬਦ ਅਸੀਂ ਵਰਤਦੇ ਹਾਂ ਕਿ ਜਦੋਂ ਉੱਤੋਂ ਦਾਣੇ ਉੱਤਰ ਜਾਂਦੇ ਆ ਛੱਲੀ ਦਿਓ ਤੇ ਥੱਲੇ ਜਿਹੜਾ ਰਹਿ ਜਾਂਦਾ ਸੀ ਉਹਨੂੰ ਤੁੱਕਾ ਕਹਿੰਦੇ। ਹੁਣ ਉਸ ਤੁੱਕੇ ਨੂੰ ਕੋਈ ਕੁੱਟੀ ਜਾਏ, ਛੱਲੀਆਂ ਨੂੰ ਕੁੱਟੋਗੇ ਤੇ ਦਾਣੇ ਲੱਭਣਗੇ, ਤੁੱਕਿਆਂ ਨੂੰ ਕੁੱਟ ਕੇ ਤਾਂ ਕੁਛ ਨਹੀਂ ਮਿਲਣਾ। ਝੋਨੇ ਦੇ ਵਿੱਚ ਦਾਣਾ ਹੈ ਤੇ ਫੰਡਾਂਗੇ ਦਾਣਾ ਨਿਕਲੇਗਾ, ਤੇ ਜੇ ਦਾਣਾ ਵਿੱਚੋਂ ਨਿਕਲ ਜਾਏ ਉਹਦੇ ਉੱਪਰ ਵਾਲੇ ਛਿਲਕੇ ਨੂੰ ਕੁੱਟੀ ਜਾਓ ਤੇ ਉਹਦੇ ਕੁੱਟਣ ਨਾਲ ਕੀ ਬਣ ਜਾਊਗਾ ਜੀ? ਪੱਤਲ, ਜਿਹਨੂੰ ਸਾਡੇ ਪੈਲੀ ਚ ਪੱਤਲ ਵਰਤਦੇ ਆ। ਜਦੋਂ ਝੋਨਾ ਵੱਢਦੇ ਆ ਨਾ ਜੀ, ਕਈ ਵਾਰੀ ਪੱਤਲ ਨਿਕਲਦੀ ਹੈ ਦਾਣੇ ਤੋਂ ਬਿਨਾਂ, ਜਿੱਥੇ ਦਾਣਾ ਭਰਿਆ ਨੇ। ਹੁਣ ਪੱਤਲ ਨੂੰ ਤੁਸੀਂ ਲੈ ਕੇ ਉਖਲੀ ਚ ਮਾਰੀ ਜਾਓ ਡੰਡੇ, ਉਹਦੇ ਵਿੱਚੋਂ ਚੌਲ ਕਦੀ ਨਿਕਲਣੇ? ਗੁਰੂ ਸਾਹਿਬ ਕਹਿੰਦੇ ਆ ਛਿਲਕੇ ਨੂੰ ਕੁੱਟਣ ਨਾਲ ਕੁਝ ਨਹੀਂ ਮਿਲਦਾ ਹੁੰਦਾ। ਮਨਮੁੱਖ ਬੰਦਿਆਂ ਦੇ ਕਰਮ ਇਸ ਤਰ੍ਹਾਂ ਨੇ ਕਿ ਜਿਵੇਂ ਇਹ ਤੁੱਕੇ ਕੁੱਟਦੇ ਪਿਆ, ਛਿਲਕੇ ਕੁੱਟ ਰਹੇ ਹਨ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ।
ਸਤਿਗੁਰੂ ਨੂੰ ਮਿਲ ਕੇ ਨਾਮ ਅੰਦਰ ਸੰਚਾਰ ਕਰਦਾ ਹੈ, ਸੱਚੇ ਪਾਰ ਬ੍ਰਹਮ ਪਰਮੇਸ਼ਵਰ ਨਾਲ ਪ੍ਰੀਤ ਬਣਦੀ ਹੈ।
ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕਾ ਹੇਤ ਅਪਾਰ।
ਉਹ ਸਦੀਵ ਕਾਲ ਲਈ ਗੁਰੂ ਦੇ ਗੁਣ, ਗੁਰੂ ਦੀਆਂ ਸਿਫਤਾਂ ਕਰਦਾ ਹੈ। ਉਸ ਅਪਾਰ ਪ੍ਰਭੂ ਦਾ ਪਿਆਰ ਉਸ ਦੇ ਅੰਦਰ ਚੱਲਦਾ ਹੈ।
ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ।
ਆਇਆ ਸੋ ਪਰਵਾਨ ਹੈ ਭਾਈ, ਆਇਆ ਦਾ ਅਰਥ ਜਿਹਦਾ ਜਨਮ ਹੋਇਆ ਹੈ। ਹਰ ਬੰਦਾ ਆਇਆ ਹੋਇਆ ਪ੍ਰਵਾਨ ਨਹੀਂ, ਉਹ ਹੀ ਮਨੁੱਖ ਮਨੁੱਖਾ ਜਨਮ ਵਿੱਚ ਆਇਆ ਹੋਇਆ ਸਵੀਕਾਰਿਆ ਜਾਏਗਾ ਜਿਹਦਾ ਚਿੱਤ ਸਤਿਗੁਰੂ ਦੀ ਸੇਵਾ ਵਿੱਚ ਲੱਗਦਾ ਹੈ। ਜਿਹੜਾ ਗੁਰੂ, ਜਿਵੇਂ ਅਸੀਂ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹਦੇ ਅਰਥ ਬੜੇ ਸੋਹਣੇ ਕੀਤੇ ਭਾਈ ਕਾਨ ਸਿੰਘ ਨਾਭਾ ਜੀ ਨੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਅਸੀਂ ਕਈ ਵਾਰੀ ਕਹਿੰਦੇ ਤੈਨੂੰ ਬੰਦਾ ਤਾਂ ਮੰਨਾਂਗੇ ਜੇ ਇਹ ਕੰਮ ਕਰੇਗਾ, ਕਹਿੰਦੇ ਤਬ ਇਹ ਮਾਨਸ ਦੇਹੀ ਪਾਈ। ਤਦੋਂ ਹੀ ਤੂੰ ਮਨੁੱਖ ਦੇਹੀ ਵਾਲਾ ਹੈ ਜੇ ਦੇਹੀ ਪਾ ਕੇ ਗੁਰੂ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਕਰੇ। ਤਾਂ ਮਹਾਰਾਜ ਕਹਿੰਦੇ ਉਹੀ ਪ੍ਰਵਾਨ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ।
ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮਿਲਾਏ।
ਸਤਿਗੁਰੂ ਕਹਿੰਦੇ ਨੇ ਗੁਰੂ ਦਾ ਸ਼ਬਦ ਕਿਰਪਾ ਕਰਦਾ ਤੇ ਉਹਦੇ ਸ਼ਬਦ ਦੀ ਤੁਫੈਲਿਸ਼, ਉਹਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਨੇ ਸਾਰੇ ਸ਼ਬਦ ਵਿੱਚ ਗੁਰੂ ਦੀ ਉਪਮਾ, ਗੁਰੂ ਦੀ ਵਡਿਆਈ ਇਉਂ ਕਹਿ ਲਓ, ਕਿਉਂਕਿ ਉਹਨਾਂ ਦੀ ਆਪਣੀ ਜੀਵਨ ਦਾ ਤਜ਼ਰਬਾ ਸੀ। ਉਹ ਆਪਣੇ ਜੀਵਨ ਦਾ ਕਾਫੀ ਹਿੱਸਾ ਤੀਰਥ ਰਟਨ, ਤੀਰਥ ਇਸ਼ਨਾਨ ਤੇ ਜਾਂਦੇ ਰਹੇ, ਪਰ ਜਿਸ ਦਿਨ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਹੋ ਗਈ, ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਦੇ ਤੀਰਥ ਵਿੱਚ ਟੁੱਬੀ ਮਾਰ ਲਏ, ਉਹ ਸ਼ਬਦ ਦੇ ਤੀਰਥ ਵਿੱਚ ਲੀਨ ਹੋ ਗਏ। ਉਹੀ ਸਤਿਗੁਰੂ ਫਿਰ ਵਾਰ ਵਾਰ ਕਹਿੰਦੇ ਆ ਭਾਈ, ਸਤਿਗੁਰੂ ਤੋਂ ਬਿਨਾਂ ਕੋਈ ਪਾਰ ਉਤਾਰਾ ਨਹੀਂ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਖੁੰਦਿਆਂ, ਗੁਰਬਿਨ ਕੂਰ ਅੰਧਾਰ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦਿਆ ਜੇ। ਆਓ ਧੰਨ ਗੁਰੂ ਅਮਰਦਾਸ ਜੀ ਦੇ ਅੱਜ ਦੇ ਸ਼ਬਦ ਦੇ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ। ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।